کال ہر بول بسور بادل کش میں بسنت گنت نو رب سس کرد ادر ساگر کو گنگ ترنگ انت کو پاو رودر پیان گیان ست گر کب جان پل انہیں سکھ پال سے سب سب برسن پرس گرو جانم مرن دکھ جائے سامد نور سرسان چٹیا ستی بات مال جانم جانم دی کٹیا سجن سچا بات سر شاہ شاہ جس پاس بیٹھے سوہیا سب نو ساہو پجڑ گیا ٹھیک ہے
ستنام واہگرو صاحب جی راگ محلہ چوتھا شانت گھر پہلا ایک اوانکار ست گر پرساد ست گر پرکھ ملائے اودنا وکنا گن رام بلرام جیو ہر ہر نام تیار گربانی نیت نیت چواں بلرام جیو سات گور پورخ ملائے اودن وکنا گن رام بل رام جیو ہر ہر نام تیار گربانی نیت نیت چواں بل رام جیو گربانی سر میٹھی لگی پاپ وکار گوایا ہوں میں رو گیا گیا پاؤ پاگا سہج سہج ملایا کایا سہج گر سبد سکھل گیان تت کر پگو اندن سکھ مان نت رلیاں نانک تر سنجوگ ست سنتو کر پاؤ کورما کورمائے آ بلرام جیو संत जनां कर मेला गुरबाणी गावाया बलराम जियो बाणी गुर गाए कर्म गत पाए पंच मिले सुहाया दया क्रोध ममता तन नाथे पाखंड परमांग हाँ मैं तेरा देश पाया आरोगत पै शरीर गुर प्रसादी ब्रह्म पिशाका नानक गुण गहिरा मन मुख विशरे दूरा महल ना पाए बल गए बलराम जियो अंतर ममता पूरा कूड़ जय कूड़ लय बलराम जियो कूड़ा कब तक मावे महा दुख पावे बिन सतगुर मग ना पाया उज्जर पंथ परमे गावारे खेना खेना तके खाया आपे दया करे प्रविस्ताता सतगुर पुरख मलाए जन्म जन्म के बिछड़े जन मिले नानक सहज सुभाए आया लगन गुनाए ताना ओ माया बलराम जियो पंडित पावे आना पते भय बाचाया बलराम जियो पते बाचाए मन वजे वादाए जब साजना सुने घर आए गुणे ज्ञाने वह मता पकाया फिर तप गवाए वर पाया पुरख अगम्योचर वर पाया पुरख अगम्य अगोचर सद नाम का नाम बाल सुखाए नानक कृपा करता मिले विषरा तदय ना जाए वर पाया पुरख अगम्य अगोचर सद नमतन बार सुखाए नानक कृपा करता मिले विषर कदे ना जाए
वाहिगुरु जी का खालसा वाहिगुरु जी की फतेह गुरु रूप गुरु की साजी नवाजी गुरु स्वरूप गुरु खालसा साध संगत जी साड़ी समाज रौ रीति के मुताबिक औरत मर्द की अरदंगी है और मर्द عورت کا ایک حصہ ہے اور عورت مرد شریری سبندوں کے نال یہ سنسار کا پرپنچ چلتا ہے اور جس پرکار ہر پرانی ماتر یہ چاہتا کہ میں اپنی بیبی نوں بچی نوں یوگ ورکر لب کے دیا اور ہر بچی کی بھاو ہے کہ مینو پتی یوگ ملے تاکہ میں اپنے یہ جیون کی لڑی نوں ٹھیک ڈنگ نال سمپورن کر کے یہ منکھا جامے نوں سفل کراں. اس بمب نوں لے کر کے درشتانت نوں لے کر کے ساڈے گرو صاحبان نے یہ سمچی باعی اچارن کی پاو کے جڑا جگیاسو ہے منکھ ہے یہ ایک استری ہے اور وہ پریپورن پرماتما ایک پتی ہے تے جنہ چر آپ جیواں اتوا جگیاسو روپی استریاں اس پریپورن پرماتما ملتی نہیں ان چر ساڈے جیون کا نشانہ پورا نہیں ہوتا. اور جیویں آپ بچی کے ویاہ موقع دن کا دن نہیں کرتے ہیں ہندو دھرم والے ویر اتوں تک لگن بھی کرتے ہیں فلانے ٹائم پہ یہ پھیرے ہون گے. اسی دشٹانت نو لے کر کے گرو پاتشاہ مہاراج نے یہ اج کا پاون پوتر شبد بخشا سانو گرمخا اس پریپورن پرماتما دے اگے ارداس کر تو تیرا پورن گرو نال ملاپ ہو جائے. میں پورن گرو تا بینتی کیتی ہے آپ کچھ دنوں تو اخباروں دے وچ ایک نقلی گرو دا ذکر پڑھ دیو جڑا آپ عام کہنے نا کہ ڈیڑھ سو سچے سودے والا ساتھ یہ لفظ ٹکوا نہیں. ساتھ کدے بھی ماڑا نہیں ہوتا پر وہ ساتھ نہیں ساتھ پوجن یوگ ہے کیونکہ پنچم پاتشاہ مہاراج نے سکھمنی صاحب ساتھ کی انت مہما کیتی ہے. ساد پرماتما دا دوت ہے ست نال جوڑن والا انہوں ساد کہنا بھی غلط ہے. میں گل کیول پورن گرو کی کراں اس منوکھ نوں ایک امرتاری بھن نے اخبار دے راہیں سمبودھن کر کے وہ انکھ نوں ٹمبیا انہوں پریرنا دیتی سمجھاؤن دا یتن کیتا. وہ بھن کہندی کہ تُو اپنے آپ نوں گرو ہونا سی تو تینوں من دے نہیں پر اسی چاہنے کہ لوکاں نوں پتہ لگے کہ تُو اصلی ہے کہ نہیں. اسی جس گرو ارجن دے سچے پاتشاہ مہاراج نوں من دے ہاں وہ تتی توی تے بیٹھے تین گھنٹے تتی توی تے بٹھایا گیا انہوں نے تین گھنٹے انہوں کے اوپر ریت پی ابھرتی دیگ وچ بھی وہ بیٹھے تو ایوں کر پانچ منٹ تتے توے تے بیٹھ کے وکھا سی نرنا کریں گے کہ تو اصلی ہے کہ نہیں بھی تو گرو ہونا ہے تے گرو والے کام کر کے بخا پتا لگے کہ تو گرو ہے کہ نہیں. اور اسی خیال نو لے کر کے گرو رام دس پاتشاہ مہاراج سانو ڈنگ طریقہ دس دے کہ گرمکھا اس پرماتما دے گرداس کر کے تینوں پورن گرو ملتا ہے اور وہ پورن گرو دی سنگت کر کے ساڈے اندر کی تبدیلی آئے گی ਕਿੰਨਾ ਕੁ ਫਰਕ ਪਵੇਗਾ, ਕਿਹੜੇ ਗੁਣ ਆਉਣਗੇ, ਕਿਹੜੇ ਔਗੁਣ ਜਾਣਗੇ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸ਼ੰਤ ਵਿੱਚ ਜਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਬਾਲਕ ਕਿਰਪਾ ਕਰਕੇ ਦੇ ਰਹੇ ਨੇ, ਸਰਵਣ ਕਰੀਏ ਜੀ।
ਰਾਗ ਸੋਏ ਮਹਲਾ ਚੌਥਾ, ਸ਼ੰਤ ਘਰ ਪਹਿਲਾ।
ਉਹੀ ਰਾਗ ਨੂੰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਹੈ ਤੇ ਸਿਰਲੇਖ ਹੈ ਸ਼ੰਤ, ਜਿਹਦੇ ਵਿੱਚ ਕਾਵਿ ਤੇ ਸੰਗੀਤ ਇਹ ਦੋ ਪੱਖ ਮੁਕੰਮਲ ਹੋਰ ਉਹਨੂੰ ਸ਼ੰਤ ਬੋਲਦੇ ਹਨ। ਸ਼ੰਤ ਇੱਕ ਛੰਦ ਦੀ ਚਾਲ ਹੈ। ਪਹਿਲੇ ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਦਾ ਕੀਰਤਨ ਕਰਨਾ, ਅਲਾਪ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕਈ ਵਾਰ ਪ੍ਰੇਮੀਆਂ ਦੇ ਮਨ ਵਿੱਚ ਗੱਲ ਆ ਜਾਂਦੀ ਵੀ ਰੋਜ਼ ਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੜ੍ਹੀ ਜਾਂਦੇ ਨੇ, ਤੇ ਕਥਾ ਕਰਨ ਵਾਲਾ ਸਿੰਘ ਵੀ ਰੋਜ਼ਾਨਾ ਦੋ ਚਾਰ ਮਿੰਟ ਇਹ ਦੁਬਾਰਾ ਉਹ ਅਰਥ ਕਰੀ ਜਾਂਦਾ ਹੈ। ਇਵੇਂ ਟਾਈਮ ਬਰਬਾਦ ਹੁੰਦਾ, ਟਾਈਮ ਬਰਬਾਦ, ਇਹਦੇ ਅਰਥ ਨਹੀਂ ਕਰਨੇ ਚਾਹੀਦੇ ਤੇ ਪੜ੍ਹਨਾ ਨਹੀਂ ਚਾਹੀਦਾ। ਗੁਰਮੁਖੋ, ਆਪਾਂ ਕੱਲ ਵੀ ਇਸ਼ਨਾਨ ਕੀਤਾ ਤੇ ਅੱਜ ਕਿਉਂ ਕੀਤਾ? ਆਪਾਂ ਕੱਲ ਵੀ ਰੋਟੀ ਪਾਣੀ ਖਾਧਾ ਤੇ ਅੱਜ ਕਿਉਂ ਖਾਣਾ ਹੈ? ਆਪਾਂ ਕੱਲ ਵੀ ਸਵਾਸ ਲਏ ਤੇ ਅੱਜ ਉਹ ਸਵਾਸ ਕਿਉਂ ਲੈ ਰਹੇ ਹਾਂ? ਜਿਵੇਂ ਉਹ ਸਵਾਸ ਸਾਡੇ ਜੀਵਨ ਦਾ ਪ੍ਰਤੀਕ ਨੇ, ਇਸੇ ਪ੍ਰਕਾਰ ਗੁਰਮੁਖਾ, ਗੁਰੂ ਕੀ ਬਾਣੀ ਦਾ ਸਿਧਾਂਤ ਹੀ ਇਸੇ ਗੱਲ ਤੇ ਖੜਾ ਵੀ ਇੱਕ ਤੋਂ ਦੂਜਾ ਕੋਈ ਹੋਰ ਹੈ ਹੀ ਨਹੀਂ। ਅਗਰ ਇੱਕ ਓਂਕਾਰ ਪਾਸੇ ਕਰਦੇ ਨਾ, ਗੁਰਬਾਣੀ ਦਾ ਮਹਿਨਾ ਕੀ ਰਹਿ ਜਾਏਗਾ? ਮੈਨੂੰ ਇੱਥੋਂ ਗੱਲ ਚੇਤੇ ਆ ਗਈ ਕਿ ਦਸਮ ਪਾਤਸ਼ਾਹ ਮਹਾਰਾਜ ਨੇ ਇੱਕ ਵੇਰਾ ਸਿੰਘਾਂ ਨੂੰ ਆਖਿਆ ਕਿ ਗੁਰਮੁਖੋ, ਤੁਹਾਡੇ ਚੋਂ ਕੋਈ ਅਖੰਡ ਪਾਠ ਇਕੱਲਾ ਸੁਣਾਏਗਾ ਮੈਨੂੰ ਕਰਕੇ? ਬੜਾ ਔਖਾ ਕੰਮ। ਅਜੇ ਬੋਲੇ ਨਹੀਂ ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਮੈਨੂੰ ਘੋੜੇ ਤੇ ਚੜ੍ਹਦਿਆਂ ਚੜ੍ਹਦਿਆਂ ਅਖੰਡ ਪਾਠ ਸਾਰਾ ਸੁਣਾ ਦਿਓ। ਸਿੰਘ ਨੇ ਹੱਥ ਖੜਾ ਕਰ ਦਿੱਤਾ ਇੱਕ ਨੇ। ਉਹ ਕਹਿੰਦਾ, ਪਾਤਸ਼ਾਹ ਮੈਨੂੰ ਸੇਵਾ ਬਖਸ਼ੋ। ਪਾਤਸ਼ਾਹ, ਤੁਸੀਂ ਘੋੜੇ ਦੇ ਚੜ੍ਹਨ ਦੀ ਤਿਆਰੀ ਕਰੋ, ਰਕਾਬ ਵਿੱਚ ਚਰਨ ਪਾਓ, ਮੈਂ ਤੁਹਾਨੂੰ ਅਖੰਡ ਪਾਠ ਸੁਣਾਵਾਂ। ਇਹ ਬਕਾਇਦਾ ਲਿਖਤਾਂ ਵਿੱਚ ਆਉਂਦਾ, ਲਿਖਤਾਂ ਵਿੱਚ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਪਾਵਨ ਚਰਨ ਰਕਾਬ ਦੇ ਉੱਪਰ ਰੱਖੇ ਨਾ, ਤੇ ਉਹਨੇ ਆਖਿਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਚੜ੍ਹੇ ਨਹੀਂ, ਥੱਲੇ ਉਤਰੇ ਔਰ ਉਸ ਸਿੰਘ ਨੂੰ ਆਪਣੇ ਗਲੇ ਨਾਲ ਲਾ ਕੇ ਆਖਿਆ, ਸਿੰਘਾ, ਤੂੰ ਗੁਰਮਤ ਨੂੰ ਸਮਝਿਆ, ਤੂੰ ਗੁਰਬਾਣੀ ਨੂੰ ਸਮਝਿਆ। ਬਾਕੀ ਦੇ ਸਿੰਘਾਂ ਬੇਨਤੀ ਕੀਤੀ, ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਸਮਝ ਪਾਇਆ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਸਿੰਘੋ, ਸਾਰੀ ਗੁਰਬਾਣੀ ਦਾ ਨਿਚੋੜ ਹੈ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਓਂਕਾਰ ਸਤਿਗੁਰ ਪ੍ਰਸਾਦ ਦੀ ਵਿਆਖਿਆ ਜਪਜੀ ਸਾਹਿਬ, ਤੇ ਜਪਜੀ ਸਾਹਿਬ ਦੀ ਸਾਰੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਹੈ। ਜਾਂ ਇਉਂ ਕਹਿ ਸਕਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਮੁੱਚੀ ਬਾਣੀ ਦਾ ਨਿਚੋੜ ਹੈ ਜਪਜੀ ਸਾਹਿਬ, ਬ੍ਰਹਮ ਗਿਆਨ ਦੀ ਦਾਤ ਦੇਣ ਵਾਲਾ। ਔਰ ਇਸੇ ਕਰਕੇ ਹਰ ਸਿੱਖ ਲਈ ਲਾਜ਼ਮੀ ਹੈ, ਮਾਈ ਭਾਈ ਲਈ, ਕਿ ਉਹ ਅੰਮ੍ਰਿਤ ਵੇਲੇ ਸਾਰਿਆਂ ਤੋਂ ਪਹਿਲਾਂ ਉੱਠ ਕਰਕੇ ਜਪਜੀ ਦਾ ਪਾਠ ਕਰੇ, ਜਪਜੀ ਦਾ ਪਾਠ। ਭਾਈ ਸਾਹਿਬ ਭਾਈ ਮਨੀ ਸਿੰਘ ਲਿਖਦੇ ਨੇ, ਸਿੱਖ ਗੁਰੂ ਕਾ ਹੋਏ ਕਹਿ ਜਪਜੀ ਕੰਠ ਨਾ ਕੀਨ, ਤੰਦਲ ਬਿਣ ਤੁਸ ਕਾਮ ਕਿਸ, ਤੈਸੇ ਸਿੱਖ ਉਚੀਰ। ਭਾਈ ਸਾਹਿਬ ਭਾਈ ਮਨੀ ਸਿੰਘ ਕਹਿੰਦੇ ਵੀ ਗੁਰਮੁਖੋ, ਜ਼ਿਮੀਂਦਾਰ ਨੇ ਝੋਨਾ ਲਾਇਆ, ਤੇ ਜੇ ਝੋਨੇ ਵਿੱਚ ਚੌਲ ਨਹੀਂ ਬਣੇ ਤੇ ਫੱਕ ਉਹਦੇ ਕਿਸ ਕੱਬ। ਝੋਨਾ ਤਾਂ ਚੌਲਾਂ ਲਈ ਲਾਇਆ ਸੀ ਨਾ। ਇਸੇ ਪ੍ਰਕਾਰ ਉਹ ਸਿੱਖ ਫੱਕ ਵਰਗਾ ਹੈ ਜਿਹਨੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਜਪਜੀ ਸਾਹਿਬ ਦੇ ਪਾਠ ਨਾਲ ਨਹੀਂ ਜੁੜਿਆ। ਇਸ ਕਰਕੇ ਗੁਰਮੁਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਹ ਗੁਰੂ ਕੀ ਬਾਣੀ ਦਾ ਕੇਂਦਰੀ ਭਾਵ ਹੈ, ਨੁਗਤਾ ਹੈ, ਨਿਚੋੜ ਹੈ। ਔਰ ਇਸੇ ਕਾਰਨ ਕਰਕੇ ਇੱਕ ਵੇਰਾ ਨਹੀਂ ਦੋ ਵੇਰਾ ਨੇ ਇਸ ਸ਼ਬਦ ਨੂੰ ਗੁਰਦੇਵ ਨੇ ਸੈਂਕੜੇ ਵੇਰਾਂ ਉਚਾਰਨਾ ਕੀਤਾ ਹੈ। ਗੁਰਮੁਖਾ ਇੱਕ ਨਾਲ ਜੋੜ, ਪਰ ਉਹਨੂੰ ਸਮਝਣ ਲਈ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਕਰ।
ਸਤਿਗੁਰ ਪੁਰਖ ਮਲਾਏ
ਬੇਨਤੀ ਕਰੀਏ, ਵਾਹਿਗੁਰੂ ਸਾਡੇ ਤੇ ਕਿਰਪਾ ਕਰ, ਸਾਨੂੰ ਸੱਚੇ ਗੁਰੂ ਨਾਲ ਮਿਲਾਉਣਾ ਕਰ, ਜਿਹੜਾ ਨਰਕਾਂ ਦੀ ਅੱਗ ਚੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ, ਜਿਹੜਾ ਪੁਰਸ਼ਾਰ ਦਿੰਦਾ ਹੈ।
ਅਵਗਣ ਵਿਕਣਾ ਗੁਣ ਰਾਮ ਬਲਰਾਮ ਜੀਓ,
ਜਾ ਕੇ ਕੀ ਕਰਾਂਗੇ, ਗੁਰੂ ਨੂੰ ਬੇਨਤੀ ਕਰਾਂਗੇ, ਪਾਤਸ਼ਾਹ ਮੇਰੇ ਔਗਣ ਖਤਮ ਕਰਕੇ ਤੇ ਮੈਨੂੰ ਗੁਣ ਦੇ। ਆ ਗਲੀਆਂ ਮਹੱਲਿਆਂ ਦੇ ਵਿੱਚ ਆ ਗੰਢੇ ਵੇਚਣ ਵਾਲੇ ਤੁਰੇ ਫਿਰਦੇ ਹਨ, ਬੂਰੇ ਤੇ ਸੁੱਕੀਆਂ ਬੀਹਾਂ ਰੋਟੀਆਂ ਤੋਂ ਗੰਢੇ ਦਿੱਤੀ ਜਾਂਦੇ ਨੇ, ਸਾਡੇ ਕੰਮ ਦੀ ਚੀਜ਼ ਨੇ ਗੰਢੇ, ਸਾਡੇ ਵਰਤੋਂ ਦੀ ਚੀਜ਼ ਨੇ। ਟੁੱਟੀਆਂ ਗਲਾਸੀਆਂ ਲੈ ਕਰਕੇ ਪਲਾਸਟਿਕ ਦਾ ਸਮਾਨ ਦਿੱਤੀ ਜਾਂਦੇ ਨੇ। ਇਸੇ ਤਰ੍ਹਾਂ ਮੇਰੇ ਮਾਲਕਾਂ ਮੇਰੇ ਚ ਔਗਣ ਬੜੇ ਨੇ, ਔਗਣ ਗੁਰਦੇਵ ਮੇਰੇ ਤੇ ਕਿਰਪਾ ਕਰ, ਮੇਰੇ ਔਗਣ ਪਾਸੇ ਕਰਕੇ ਤੇ ਮੇਰੇ ਅੰਦਰ ਗੁਣ ਦੇ। ਆਪਾਂ ਜੋ ਗੁਰਮੁਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਤਮਸਤਕ ਹੁੰਦੇ ਹਾਂ, ਮੱਥਾ ਟੇਕਦੇ ਹਾਂ ਨਾ, ਇਹਦਾ ਕੋਈ ਭਾਵ ਹੈ? ਭਾਵ ਮੈਂ ਗ੍ਰੰਥਾਂ ਚ ਇਹਦਾ ਭਾਵ ਇਹ ਪੜ੍ਹਿਆ ਹੈ ਵੀ ਜਿਵੇਂ ਕਿਸੇ ਬੰਦੇ ਦੇ ਸਿਰ ਤੇ ਪੰਨ ਲੱਦੀ ਹੋਵੇ ਤੇ ਉਹ ਸਿਰ ਨੀਵਾਂ ਕਰਦੇ ਤੇ ਪੰਨ ਡਿੱਗ ਪੈਂਦੀ ਹੈ ਨਾ, ਇਸੇ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਸਿਰ ਮੱਥਾ ਟੇਕਦੇ ਹਾਂ ਵੀ ਮੇਰੇ ਪਾਤਸ਼ਾਹ ਮੇਰੇ ਪਾਪਾਂ ਦੀ ਪੰਡ ਲਾਹ ਦੇ ਤੇ ਮੇਰੇ ਦਿਮਾਗ ਵਿੱਚ ਆਪਣੇ ਗੁਣਾਂ ਦਾ ਨਿਵਾਸ ਕਰ, ਇਹ ਮੇਰੇ ਤੇ ਰਹਿਮਤ ਕਰ।
ਹਰ ਹਰ ਨਾਮ ਧਿਆਏ,
ਸੋ ਗੁਰੂ ਦੀ ਸੰਗਤ ਵਿੱਚ ਕੀ ਹੋਵੇਗਾ? ਜਿਹੜਾ ਗੁਰੂ ਨਾਲ ਜੁੜ ਜਾਏਗਾ ਉਹ ਦੁੱਖਾਂ ਦੇ ਹਾਰਕ ਹਰੇ ਪਰੇ ਕਰਨ ਵਾਲੇ ਪਰਮਾਤਮਾ ਨਾਲ ਜੁੜਨਾ ਕਰੇਗਾ। ਪਰਮਾਤਮਾ ਨਾਲ ਜੁੜਨ ਦਾ ਕੀ ਵਸੀਲਾ ਹੈ?
ਗੁਰਬਾਣੀ ਨਿਤ ਨਿਤ ਚਵਾਂ ਬਲਰਾਮ
ਦਾ ਅਰਥ ਹੁੰਦਾ ਬੋਲਣਾ, ਜਿਵੇਂ ਆਮ ਕਰਕੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਸਮੇਂ ਕਈ ਗੁਰਮੁਖ ਪਿਆਰੇ ਮੰਗਲ ਕਰਦੇ ਨੇ, ਤੂੰ ਚੋ ਸੱਜਣ ਮੈਂੜਿਆ ਦੇਂ ਸਿਸ ਉਤਾਰ, ਹੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੁਸੀਂ ਮੇਰੇ ਮਿੱਤਰੋ, ਮੈਂ ਰਮਾਲਾ ਤਾਂ ਲਾਇਆ ਕਿ ਹੁਣ ਤੁਸੀਂ ਬੋਲੋ, ਮੈਨੂੰ ਹੁਕਮਨਾਮਾ ਬਖਸ਼ੋ। ਚੋਣ ਦਾ ਅਰਥ ਹੁੰਦਾ ਬੋਲਣਾ, ਕਰੋ ਤੁਸੀਂ ਬੋਲੋ ਮੇਰੇ ਨਾਲ। ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ, ਵਾਹਿਗੁਰੂ ਮੇਰੇ ਤੇ ਮਿਹਰ ਕਰ, ਜਦੋਂ ਵੀ ਬੋਲਾਂ ਮੇਰੀ ਜ਼ਬਾਨ ਤੋਂ ਗੁਰਬਾਣੀ ਨਿਕਲੇ। ਮੈਂ ਰੋਜ਼ਾਨਾ ਹੀ ਆਪਣੀ ਇਸ ਨਿੱਕੀ ਜਿਹੀ ਜ਼ਬਾਨ ਤੋਂ ਗੁਰੂ ਕੀ ਬਾਣੀ ਪੜ੍ਹਨਾ ਕਰਾਂ, ਉਚਾਰਨਾ ਕਰਾਂ।
ਗੁਰਬਾਣੀ ਸਦ ਮਿੱਠੀ ਲਾਗੇ,
ਕਹਿੰਦੇ ਇਸ ਪ੍ਰਕਾਰ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਤੈਨੂੰ ਬਾਣੀ ਮਿੱਠੀ ਲੱਗਣੀ ਸ਼ੁਰੂ ਹੋ ਜਾਏਗੀ, ਤੈਨੂੰ ਬਾਣੀ ਚੰਗੀ ਲੱਗੇਗੀ, ਪਾਪ ਵਕਾਰ ਗਵਾਇਆ। ਤੇ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਮਿੱਠੀ ਲੱਗੀ ਉਹਨਾਂ ਦਾ ਪਾਪਾਂ ਵਾਲੇ ਪਾਸੇ ਤੋਂ ਮੂੰਹ ਮੁੜ ਗਿਆ, ਜਿਹੜੇ ਵਕਾਰ ਭੋਗਦੇ ਸਨ ਉਹ ਉਹਨਾਂ ਦੇ ਅੰਦਰੋਂ ਗਵਾਚ ਗਏ, ਉਹ ਫੁਰਨਾ ਰਿਹਾ ਹੀ
ਨਹੀਂ। ਰੋਗ ਗਿਆ ਪਾਉ ਭਾਗਾ,
ਗੁਰਬਾਣੀ ਦਾ ਲਾਭ ਦੱਸਦੇ, ਕਹਿੰਦੇ ਵੀ ਗੁਰਬਾਣੀ ਨਾਲ ਪਾਪ ਕਰਨ ਵਾਲੀ ਬਿਰਤੀ ਜਾਂਦੀ ਰਹਿ ਗਈ,
جہے ماڑے سنسکار نے تیرے اندروں جانے رہن گے، جہا ہنکار کا روگ ہے وہ مگروں لے گیا، تو جدو گرمخ پیارو اوگن مگروں لے گیا تو پھر بندے نو موت کا بھے نہیں، جما کا بھے نہیں رہتا،
سہج سہج ملایا
گرمخا کاڑا نہ پیا کر، من نو اڈول رکھ اور اس اڈولتا کر کے ہی تیری پرماتما ملاپ ہو جائے گا۔ چین دا شاید پردھان منتری ہویا ماؤ جی تونگ، وہ ایک پستک میں پڑھیا درشتانت، کسے بندے نو مالی نے امبان دیا گڑکا دیتی، امبان دیا ایک درشتانت دیتا اس بدوان نے چین دی گرنت پیچھ، کہنے لگا پہ گرمخا تو میرا دوست ہے، یہ بڑی ودیا قسم کے امب نے، تے تم اپنی پیڑی میں جا کے لا، تیری اولاد ان امباں نو چوپیا کرے گی تے مینوں یاد کریا کرے گی، کیونکہ اگے اس واسطے امباں دے بارے مشہور ہے کہ جہاں لاؤں وہ پھل نہیں کھاندا، بہت دیر نال پکتے سن، پھلوں کے یوگ ہوتے سن، ہوں تو تین سالوں پر پھل لگ جاتے ہیں، یہ پرانی گل ہے۔ بندہ کالا پی گیا، انہیں جا کے اپنی پیڑی وچ گڑکا بیجیاں، تے پنجا ستاں دنوں تو بعد جا کئی لے کر کے تے گڑکا نوں پٹن لگ پیا بھی ویکھاں جی نکل گیا پنگریاں کہ نہیں پنگریاں، کبڑا سی کہنے لگا تسی تاں مینوں گفٹ دتا تحفہ دتا تے مینوں تاں دو ہفتے اگنے جتا کام لگے ہی نہیں، درشتانت ہے سمجھاؤ ڈی۔ وہ کہنے لگا کمریا میں تینوں کیا سی کہ تیری اولاد اس میٹھے امبا نو چوپے گی، تو اینا کالا پی گیا بھی دو ہفتوں کے امب لگن۔ اسی طرح گرمخو آپ تین دن سکھمنی صاحب کا پاٹ کیا تو آپ کے برہم گیانی بن جائیے بڑی جلدی، ہوں تو لوگوں نے لکھا جوکھا بھی کر لیا بھی چاہے سکھمنی صاحب کے پاٹ پڑھ لے تے سمجھ لو رب نوں ملن دا کورس پورا ہو گیا، ہوں ایک نواں رواج چاہیے سکھمنی صاحب دا پاٹھ کرنا، جی سلیبس ہوندا نا سلیبس، لوکاں نے پاٹھ نوں سلیبس بنا لیا، گرمخو گربانی سلیبس نہیں، کہ اینوں 40 دن پڑھیا جائے 30 دن پڑھیا جائے یہو جی کوئی گل نہیں، سو اینوں نرنتر چیتے کرنا نرنتر۔ تو میرے پاتشاہ کہتے ہیں بھائی جنہ گرمخاں نے بانی پڑھی جہے گرو نہ جڑے انہوں کا من اڈول ہو گیا، وہ کالے نہیں پہندے، کہندے کدے نہ کدے تو کرپا کرے گا،
تایا سیج گر شبد سکھالے۔
آرام وچ بینتی کی گرمخو جیڑی گربانی ہے نا، گربانی وچ گرو پاتشاہ نے جیو آتما نو استری کر کے بیان کیتا ہے، پیپر ہی پورن پرماتما پتی کر کے بیان کیتا، پتی کر کے ایک پرخ سوائی دار، آپ جن بھی ہاں آپ اس پربھو پرماتما دیا پتنیاں استریاں ہاں، ہوں زمانے کی اچال نہیں رہی، اگے آم کر کے ساڈیاں بچیاں بیبیاں بھنا بڑی ریج نہ چادر کر دیا سن، چادر پنڈا چرواس سی بڑا ہے، جب میں سہرے کر جاواں گے تو میں اپنے پتی دے تھلے یہ چادر بچھاواں گی، پتی میری یوگتا تے مان کرے گا، مینوں در پروان کر لے گا۔ اسی پرکار وہ پتی جو پریپورن پرماتما پتی ہے وہ انڈٹ ہے، وہ واسطے ایک کپڑے کی شیج نے کام نہیں کرنا، وہ واسطے انتری شیج ہے، وہ کہڑی ہے؟ کایا سیج گر سبد سکھالی، جیڑا یہ ساڈا شریر ہے نا، یہ بیڈ بنا کر کے ਉੱਪਰ ਗੁਰੂ ਦੇ ਉਪਦੇਸ਼ ਦੀ ਚਾਦਰ ਵਿਛਾਉਣੀ ਹੈ ਚਾਦਰ। ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੇ ਇਹ ਸਾਰਾ ਵਿਸਲੇ ਦਾ ਵੇਰਵਾ ਪੜ੍ਹਾਇਆ ਸੀ ਵੀ ਗੁਰਮੁਖੋ ਪਰਮਾਤਮਾ ਲਈ ਅਸੀਂ ਛੇਜ ਕਿਹੜੀ ਵਿਛਾਉਣੀ ਹੈ। ਉਹ ਕਹਿੰਦੇ ਸਨ ਕਿ ਜਿਵੇਂ ਮੰਜੇ ਦੇ ਚਾਰ ਪਾਵੇ ਹੁੰਦੇ ਨੇ ਨਾ, ਔਰ ਉਹਦੀਆਂ ਦੋ ਹੀਆਂ ਹੁੰਦੀਆਂ ਨੇ, ਦੋ ਸੇਰੂ ਹੁੰਦੇ ਨੇ, ਇਸੇ ਪ੍ਰਕਾਰ ਮਨ ਬੁੱਧ ਚਿੱਤ ਹੰਕਾਰ ਇਹ ਚਾਰ ਪਾਵੇ ਹਨ, ਬਿਰਤੀਆਂ ਦੀਆਂ ਬਾਹੀਆਂ ਤੇ ਸੇਰੂ ਨੇ। ਜਿਹੜਾ ਚੰਗੇ ਤੇ ਮਾੜੇ ਦਾ ਨਿਰਣਾ ਕਰ ਰਿਹਾ ਉਹਨੂੰ ਕਹਿੰਦੇ ਤੁਲਤਾ, ਥੱਲੇ ਤਲਾਈ ਵਿਛਾਉਣੀ ਹੈ। ਜਿਹੜਾ ਬਿਰਤੀ ਨੂੰ ਦੁੱਖ ਤੇ ਸੁੱਖ ਚ ਬਰਾਬਰ ਸਮਝਣਾ ਹੈ ਇਹ ਉੱਪਰ ਚਾਦਰ ਵਿਛਾਉਣੀ ਹੈ, ਚਾਦਰ ਬੈੱਡਸ਼ੀਟ ਜਿਹਨੂੰ ਆਪਾਂ ਕਹਿੰਦੇ ਹਾਂ। ਹੰਕਾਰ ਦਾ ਤਿਆਗ ਇਹ ਸਰਾਣਾ ਲੈਣਾ। ਆਪ ਸੁਣ ਕੇ ਗੁਰਮੁਖ ਪਿਆਰੋ ਹੈਰਾਨ ਹੋ ਜਾਓਗੇ ਭਾਈ, ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਜਿੱਥੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਮੇਰੀ ਤੇ ਪੀਰ ਦੀਆਂ ਸ੍ਰੀ ਸਾਹਿਬਾਂ ਪਹਿਨੀਆਂ, ਸਾਨੂੰ ਅਣਖ ਤੇ ਗੈਰ ਦਾ ਟੀਕਾ ਲਾਇਆ, ਗੁਰੂ ਅਰਜਨ ਸੱਚੇ ਪਾਤਸ਼ਾਹ ਸਰਾਣਾ ਨਹੀਂ ਸਨ ਇਹਦੇ, ਸਰਾਣਾ ਇਹ ਲਿਖਤਾਂ ਵਿੱਚ ਬਕਾਇਦਾ ਲਿਖਿਆ ਹੋਇਆ ਇਤਿਹਾਸ ਵਿੱਚ, ਗੁਰੂ ਅਰਜਨ ਸੱਚੇ ਪਾਤਸ਼ਾਹ ਸਰਾਣੇ ਦੀ ਵਰਤੋਂ ਨਹੀਂ ਸਨ ਕਰਦੇ। ਤੇ ਸ਼ਾਇਦ ਨੂਰਜਾਂ ਨੂੰ ਪਤਾ ਨਹੀਂ ਕਿਵੇਂ ਚੰਗਾ ਲੱਗਾ, ਪਤਾ ਕਿਵੇਂ ਲੱਗਾ ਉਹਨੂੰ, ਉਹਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਨੂੰ ਸਵਾਲ ਕੀਤਾ ਸੀ ਵੀ ਪੀਰ ਜੀ ਤੁਸੀਂ ਸਰਾਣੇ ਦੀ ਵਰਤੋਂ ਕਿਉਂ ਨਹੀਂ ਕਰਦੇ। ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿਣ ਲੱਗੇ ਸਰਾਣੇ ਲੈਂਦੇ ਨੇ ਮੀਰ ਲੋਕ, ਅਸੀਂ ਫਕੀਰ ਹਾਂ, ਫਕੀਰ ਕਿਤੇ ਵੀ ਪੈ ਜਾਣ ਉਹਨਾਂ ਨੂੰ ਸਰਾਣੇ ਦੀ ਕੀ ਲੋੜ। ਇਹ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਨੂਰਜਾਂ ਨੂੰ ਜਵਾਬ ਦਿੱਤਾ ਕਿ ਸਿਰਫ ਮੈਂ ਫਕੀਰ ਹਾਂ ਤੇ ਫਕੀਰ ਨੂੰ ਤਫੀਰ ਦੀ ਕੋਈ ਲੋੜ ਨਹੀਂ, ਉਹ ਇੱਟ ਦਾ ਸਰਾਣਾ ਬਣਾ ਲੈਂਦਾ। ਔਰ ਇਸੇ ਵਿਚਾਰ ਨੂੰ ਲੈ ਕਰਕੇ ਗੁਰਦੇਵ ਨੇ ਸਰਾਣਾ ਨਹੀਂ ਲਿਆ, ਪੁਸਤਕ ਪੜ੍ਹੋ ਮੰਨੋ ਭਾਵੇਂ ਨਾ ਮੰਨੋ। ਉਹ ਪਰਿਪੂਰਨ ਪਰਮਾਤਮਾ ਜਿਹੜਾ ਨਾ ਉਹਦੇ ਵਾਸਤੇ ਗੁਰੂ ਕੇ ਸ਼ਬਦ ਦੀ ਬੈੱਡ ਸ਼ੀਟ ਵਿਛਾਉਣੀ ਹੈ, ਚਾਦਰ ਵਿਛਾਉਣੀ ਹੈ। ਜਿਹੜਾ ਕਾਇਆ ਹੈ ਇਹਦਾ ਮੰਜਾ ਡਾਉਣਾ ਹੈ।
ਗਿਆਨ ਤਤ ਕਰ ਭੋਗੋ,
ਜਿਹੜਾ ਉਸ ਪਰਿਪੂਰਨ ਪਰਮਾਤਮਾ ਦਾ ਸਿਧਾਂਤ ਸਮਝਣਾ ਤਾਤ ਪਰਜ, ਇਹ ਸਾਡਾ ਉਸ ਪਰਿਪੂਰਨ ਪਰਮਾਤਮਾ ਨਾਲ ਸੰਬੰਧ ਜਾਣਨਾ ਕਰੋ।
ਆਨੰਦਨ ਸੁਖ ਮਾਨ ਨਿਤ ਰਲੀਆਂ,
ਜੇ ਕਿਤੇ ਗੁਰਮੁਖਾ ਤੇਰੀ ਅਵਸਥਾ ਬਣ ਜਾ ਤੇ ਦਿਨੇ ਰਾਤ ਤੈਨੂੰ ਆਨੰਦ ਬਣਿਆ ਰਹੇਗਾ।
ਨਾਨਕ ਤੁਰ ਸੰਜੋਗੋ,
ਗੁਰਮੁਖਾ ਨੇ ਸਾਂਝ ਪਾਉਣੀ ਕਿ ਉਸ ਤੁਰ ਪਰਮਾਤਮਾ ਨਾਲ ਪਾਉਣਾ ਕਰ, ਜਿੱਥੋਂ ਦੁਬਾਰਾ ਵਿਛੋੜਾ ਨਾ ਹੋਵੇ।
ਸਤ ਸੰਤੋਖ ਕਰ ਪਾਓ, ਕੁਰਮਾ ਕੁਰਮਾਈ ਆਇਆ ਬਲਰਾਮ ਜੀਓ।
ਗੁਰਮੁਖ ਪਿਆਰਿਓ, ਬੱਚੀ ਨੂੰ ਵਿਆਹਣ ਵਾਸਤੇ ਲੜਕੇ ਵਾਲੇ ਆਉਂਦੇ ਨੇ, ਉਦੋਂ ਮਿਲਣੀ ਹੁੰਦੀ ਹੈ ਮਿਲਣੀ, ਪਰ ਉਸ ਮੌਕੇ ਗ੍ਰੰਥੀ ਸਿੰਘ ਅਰਦਾਸ ਕਰਦਾ ਵੀ ਪਾਤਸ਼ਾਹ ਦੋ ਪਰਿਵਾਰਾਂ ਦਾ ਮੇਲ ਹੋਣ ਲੱਗਾ, ਇਹਨਾਂ ਧੇਤਿਆਂ ਤੇ ਪਤੇਤਿਆਂ ਦੀ ਸਦੀਵੀ ਸਾਂਝ ਬਣੀ, ਪਰਸਪਰ ਦੋ ਪਰਿਵਾਰਾਂ ਦਾ ਪ੍ਰੇਮ ਬਣਿਆ ਰਹਿ, ਸਾਡਾ ਉਸ ਪਰਿਪੂਰਨ ਪਰਮਾਤਮਾ ਦਾ ਪ੍ਰੇਮ ਕਿਵੇਂ ਬਣੇਗਾ, ਇਹ ਕੁਰਮਾਈ ਕਿਵੇਂ ਕਰਨੀ ਹੈ, ਮਿਲਣੀ ਕਿਵੇਂ ਹੋਵੇਗੀ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜੇ ਗੁਰਬਾਣੀ ਨੂੰ ਪੜ੍ਹ ਕੇ ਤੇਰੇ ਅੰਦਰ ਸਤ ਤੇ ਸੰਤੋਖ ਆ ਜਾ, ਤੂੰ ਸਤ ਦਾ ਧਾਰਨੀ ਹੋ ਜਾ, ਤੇਰੇ ਅੰਦਰ ਸੰਤੋਖ ਆ ਜਾਏ, ਭਾਉ ਭਾਵਨਾ ਸ਼ਰਧਾ ਆ ਜਾ, ਤੇਰਾ ਉਸ ਪਰਿਪੂਰਨ ਪਰਮਾਤਮਾ ਨਾਲ ਮਿਲਾਪ ਹੋ ਜਾਏਗਾ।
ਸੰਤ ਜਨਾ ਕਰ ਮੇਲ, ਗੁਰਬਾਣੀ ਗਾਵਾਇਆ ਬਲਰਾਮ ਜੀਓ।
ਉਹਨਾਂ ਗੁਰਮੁਖ ਪਿਆਰਿਆਂ ਦੀ ਬਣੇਗੀ ਜਿਨ੍ਹਾਂ ਨੇ ਸੰਤਾਂ ਗੁਰਮੁਖਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਆ ਕਰਕੇ ਗੁਰੂ ਕੀ ਬਾਣੀ ਨੂੰ ਗਾਉਣਾ ਕੀਤਾ, ਗੁਰੂ ਕੀ ਬਾਣੀ ਨੂੰ ਉਚਾਰਨਾ ਕੀਤਾ। ਚਾਰ ਸਹਿਤ
ਬਾਣੀ ਗੁਰ ਗਾਏ ਪਰਮ ਗਤ ਪਾਏ,
ਉਹਨਾਂ ਨੇ ਕਹਿੰਦੇ ਗੁਰੂ ਕੀ ਬਾਣੀ ਨੂੰ ਗਾਉਣਾ ਕੀਤਾ, ਉਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੋ ਗਈ। ਉਹ ਜੀਵ ਮੁਕਤ ਹੋ ਗਏ ਸੰਸਾਰ ਪ੍ਰਪੰਚ ਤੋਂ। ਜਿਹੜਾ ਪੰਚ ਲਫ਼ਜ਼ ਹੈ ਗੁਰਮੁਖੀ ਦੇ ਬਹੁਤ ਸਾਰੇ ਅਰਥ ਨੇ, ਬਹੁਤ ਸਾਰੇ। ਆਪਾਂ ਜਪਜੀਤ ਸਾਹਿਬ ਪੜ੍ਹਦੇ ਹਾਂ, ਉੱਥੇ ਪੰਕਤੀਆਂ ਆਉਂਦੀਆਂ ਨੇ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗੇ ਮਾਨ, ਪੰਚੇ ਸੋਹੇ ਦਰ ਰਾਜਾਨ। ਬੜਾ ਬਰੀਕੀ ਦਾ ਵਿਸਤਾਰ ਹੈ। ਆਮ ਕਰਕੇ ਆਪਾਂ ਪੰਚ ਪੰਜਾਂ ਨੂੰ ਗਿਣਦੇ ਨੇ, ਇੱਥੇ ਆਪ ਮੁਕਾ ਦੇਣੀ ਗੱਲ, ਪਰ ਦਰੁਸਤ ਅਰਥ ਇਹਦੇ ਇਹ ਨੇ। ਇਹ ਲਫ਼ਜ਼ ਸੰਸਕ੍ਰਿਤ ਦਾ ਹੈ ਤੇ ਪੰਜ ਦਾ ਅਰਥ ਹੁੰਦਾ ਸ੍ਰੇਸ਼ਟ ਪੁਰਸ਼। ਇਹ ਨਹੀਂ ਪੰਜ ਬੰਦੇ ਇਕੱਠੇ ਹੋ ਜਾਣ ਸ਼ਰਾਬੀ ਇੱਕ ਬਾਬੀ ਤੇ ਆਖੋ ਵੀ ਪੰਜ ਪਿਆਰੇ ਹੋ ਗਏ, ਨਹੀਂ ਨਹੀਂ। ਪੰਚਾਂ ਦਾ ਅਰਥ ਹੁੰਦਾ ਸ੍ਰੇਸ਼ਟ ਪੁਰਸ਼। ਨਾਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪੰਚਾਂ ਕਾ ਗੁਰ ਏਕ ਧਿਆਨ। ਉਹ ਪੰਜ ਸ੍ਰੇਸ਼ਟ ਪੁਰਸ਼ ਨੇ ਜਿਨ੍ਹਾਂ ਦਾ ਧਿਆਨ ਕੇਵਲ ਤੇ ਕੇਵਲ ਇੱਕ ਪ੍ਰਭੂ ਉੱਪਰ ਕੇਂਦਰਿਤ ਹੈ। ਪੰਜ ਪਿਆਰੇ ਗੁਰਮੁਖੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਤਾਬਿਆਤ ਨੇ ਬਾਹਰ ਆ ਕੇ ਉਹ ਲਈ, ਔਰ ਉਹ ਨੇ ਪੰਜ ਪਿਆਰੇ ਜਿਹੜੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਨਮੁਖ ਖਲੋ ਕੇ ਪਹਿਲਾਂ ਕੇਸੀ ਇਸ਼ਨਾਨ ਕਰਕੇ ਨਹਾ ਧੋ ਕੇ ਕਹਿੰਦੇ ਨੇ ਮਹਾਰਾਜ ਮੈਂ ਤੁਹਾਡੀ ਬਖਸ਼ੀ ਹੋਈ ਪੰਜਾਂ ਕਕਾਰਾਂ ਦੀ ਰਹਿਤ ਦਾ ਧਾਰਨੀ ਆ। ਜਿਹੜੀਆਂ ਆਪਦੀਆਂ ਬਖਸ਼ੀਆਂ ਹੋਈਆਂ ਬਾਣੀਆਂ ਨੇ ਉਹਨਾਂ ਦਾ ਮੈਂ ਨਿਤ ਨੇਮੀ ਆ। ਮੈਂ ਮਨ ਕਰਕੇ ਸਰੀਰ ਕਰਕੇ ਭੁੱਲਣ ਮਾਫ਼ ਕਰਨਾ, ਮੈਂ ਮਨ ਕਰਕੇ ਭੁੱਲਣ ਆ ਰਿਹਾ ਪਰ ਸਰੀਰ ਕਰਕੇ ਪਿਆਰ ਮੁੜ ਤਿਆਰ ਹਾਂ। ਮੇਰੇ ਤੇ ਮਿਹਰ ਕਰੋ, ਮੇਰੇ ਚ ਆਪਣੀ ਅਕਰਕਣ ਸ਼ਕਤੀ ਭਰ ਕਰਕੇ ਇਹ ਅੰਮ੍ਰਿਤ ਦੀ ਦਾਤ ਤਿਆਰ ਕਰਾਓ ਤੇ ਤੁਸੀਂ ਕਿਰਪਾ ਕੋਲ ਰਹਿਮਤ ਕਰੋ। ਉਹਨੂੰ ਕਹਿੰਦੇ ਨੇ ਪੰਚ। ਪੰਚ ਮਿਲੇ ਸੁਹਾਇਆ। ਉਹ ਗੁਰਮੁਖ ਪਿਆਰੇ ਜਿਹੜੇ ਸ੍ਰੇਸ਼ਟ ਨੇਕ ਪੁਰਸ਼ਾਂ ਨਾਲ ਮਿਲੇ ਨੇ, ਉਹੀ ਸੋਭਾ ਵਾਲੇ ਹੋਏ ਹਨ, ਅਥਵਾ ਜੋ ਪ੍ਰਭੂ ਨਾਲ ਮਿਲੇ ਨੇ ਉਹੀ ਸੋਭਾ ਦੇ ਯੋਗ ਜਾਨਣਾ ਕਰੀਏ।
ਦਇਆ ਕਰੋਧ ਮਮਤਾ ਤਨ ਨਾਠ।
ਮਹਾਂਪੁਰਸ਼ਾਂ ਦੀ ਸੰਗਤ ਕਰਕੇ, ਗੁਰਬਾਣੀ ਦੇ ਗਾਉਣ ਕਰਕੇ ਬੰਦੇ ਦੇ ਅੰਦਰ ਕੀ ਤਬਦੀਲੀ ਆਈ ਤੇ ਉਹ ਚਲਾ ਗਿਆ। ਮਮਤਾ ਸਰੀਰ ਚੋਂ ਨਾਸ ਹੋ ਗਈ, ਪਕੜ ਨੇੜੇ।
ਪਾਖੰਡ ਭਰਮ ਗਵਾਇਆ।
ਜਿਹੜਾ ਪਖੰਡ ਆਦਿ ਕਰਨਾ ਸੀ, ਕਈ ਤਰ੍ਹਾਂ ਦੇ ਵਹਿਮ ਸਨ, ਉਹ ਜਾਂਦੇ ਰਹਿ, ਪਖੰਡ ਤੋਂ ਰਹਿਤ ਹੋ ਗਿਆ ਗੁਰੂ ਕੀ ਬਾਣੀ ਨੂੰ ਸਮਝਣ ਕਰਕੇ। ਅੱਜ ਕੱਲ੍ਹ ਕਿਤੇ ਗਿਣਤੀ ਕਰੀਏ ਨਾ, ਇਹ ਕੜੇ ਘਟਣੇ ਤੇ ਹੱਥਾਂ ਦੌੜਿਆ ਤੇ ਗਲਾਂ ਵਿੱਚ ਕਾਲੇ ਧਾਗੇ ਜ਼ਿਆਦੇ ਨੇ। ਕਾਲੇ ਧਾਗੇ ਤੇ ਵਿਸ਼ਵਾਸ ਜ਼ਿਆਦਾ ਪਰ ਕੜੇ ਦੇ ਘੱਟ। ਪਰ ਇਹ ਭੁੱਲ ਜਾਣੇ ਵੀ ਇਹ ਕੜਾ ਗੁਰਦੇਵ ਦਾ ਦਿੱਤਾ ਹੈ, ਇਸ ਕੜੇ ਨੂੰ ਵੇਖ ਕੇ ਸਾਨੂੰ ਬਾਜਾਂ ਵਾਲਾ ਚੇਤੇ ਆਏਗਾ। ਕੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਨਿਸ਼ਾਨੀ ਹੈ। ਜਿਹੜੇ ਗੁਰੂ ਨਾਲ ਜੁੜ ਗਏ ਨੇ ਨਾ, ਉਹਨਾਂ ਦੇ ਅੰਦਰ ਸਹਿਜ ਅਵਸਥਾ ਆ ਗਈ, ਮਮਤਾ ਪਰਾਂ ਹੋ ਗਈ, ਧਰਮਾਂ ਤੋਂ ਉੱਪਰ ਉੱਠ ਗਏ, ਪਖੰਡ ਤੋਂ ਰਹਿਤ ਹਨ। ਇੱਥੋਂ ਤੱਕ ਵੇਖਿਆ ਵੀ ਕਿ ਅੰਮ੍ਰਿਤਧਾਰੀ ਵਹਿਮ ਕਰਦੇ ਨੇ ਵੀਰਵਾਰ ਨਹੀਂ ਲਾਉਣਾ, ਤੇ ਕੀ ਫਾਇਦਾ ਤੇਰੇ ਗਾਤਰੇ ਕਿਰਪਾਨ ਪਾਉਣ ਦਾ ਵੀ ਤੂੰ ਅਜੇ ਵੀਰਵਾਰ ਚੰਬੜਿਆ। ਮੈਂ ਸੁਨਿਸ਼ਚਰਵਾਰ ਸਿਰ ਤੇ ਪਾਣੀ ਪਾਉਣਾ ਮਿੱਤਰਾ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲੋਂ ਸੁਨਿਸ਼ਚਰ ਵੱਡਾ ਨਹੀਂ, ਇਹਦੀ ਕੋਈ ਤਾਕਤ ਨਹੀਂ। ਤੁਸੀਂ ਕਿਤੇ ਮੈਨੂੰ ਚੇਤਾ ਕਰਾਇਆ ਜੇ ਮੈਂ ਸ਼ਨਿਸ਼ਚਰ ਦੇ ਬਾਰੇ ਕਦੇ ਵਿਆਖਿਆ ਕਰਾਂਗਾ, ਵੀ ਸ਼ਨਿਸ਼ਚਰ ਹੈ ਕੌਣ, ਇਹਦੀ ਮਾਨਤਾ ਕਦੋਂ ਆਰੰਭ ਹੋਈ। ਹੁਣ ਟਾਈਮ ਨਹੀਂ ਕਿ ਮੈਂ ਖੁਲਾਸਾ ਕਰਾਂ। ਸ਼ਨਿਸ਼ਚਰ ਗੁਰਮੁਖ ਇੱਕ ਨਿਕੰਮੇ ਪਰਿਵਾਰ ਦਾ ਇੱਕ ਨਿਕੰਮਾ ਮੈਂਬਰ ਹੋਣ ਕਰਕੇ ਉਹਦੇ ਭੈਣਾਂ ਭਰਾਵਾਂ ਨੇ ਉਹਦੀ ਪਾਲਣਾ ਕੀਤੀ ਤੇ ਮੁੜ ਕੇ ਲੋਕਾਂ ਨੇ ਪੂਜਾ ਆਰੰਭ ਕਰ ਦਿੱਤੀ। ਰੋਹ ਵਿਚਾਰ ਗੁਰੂ ਕੀ ਬਾਣੀ ਦੇ ਪੜ੍ਹਨ ਨਾਲ ਮਨੁੱਖ ਪਖੰਡ ਤੋਂ ਰਹਿਤ ਹੋ ਜਾਂਦਾ ਹੈ, ਧਰਮਾਂ ਤੋਂ ਰਹਿਤ ਹੋ ਜਾਂਦਾ ਹੈ, ਉਹਦੇ ਤੇ ਮਮਤਾ ਦਾ ਅਸਰ ਨਹੀਂ।
ਹਉ ਮੈਂ ਪੀੜ ਗਈ ਸੁਖ ਪਾਇਆ,
ਜੋ ਜਿੰਨੀ ਪਰੇਸ਼ਾਨੀ ਉਹ ਸਾਨੂੰ ਮੈਂ ਕਰਕੇ ਮੈਨੂੰ ਤਾਂ ਬੰਦੇ ਨੇ ਬਾਂਹ ਫੜ ਕੇ ਆਖਿਆ, ਗਿਆਨੀ ਜੀ ਮੈਂ ਤੁਹਾਡੇ ਤੇ ਬੜਾ ਖੁਸ਼ ਹਾਂ। ਮੈਂ ਕਿਹਾ ਵੀ ਗੁਰਮੁਖਾ ਮੈਂ ਬੜੀ ਚੰਗੀ ਗੱਲ ਖੁਸ਼ ਹਾਂ। ਤੇ ਕਹਿਣ ਲੱਗਾ ਬਾਕੀ ਸਿੰਘ ਸਾਹਿਬਾਨ ਬਾਡੀ ਗਾਰਡ ਰੱਖਦੇ ਨੇ, ਤੁਹਾਨੂੰ ਕੀ ਗੱਲ, ਤੁਸੀਂ ਨਹੀਂ ਰੱਖਦੇ। ਮੈਂ ਕਿਹਾ ਤੁਹਾਨੂੰ ਖਤਰਾ ਹੀ ਕੋਈ ਨਹੀਂ, ਜਿਹਨੂੰ ਖਤਰਾ ਉਹ ਰੱਖੇਗਾ ਨਾ। ਤੇ ਮੇਰਾ ਰੱਖਣ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਬਾਜਾਂ ਵਾਲਾ, ਮੈਂ ਇਹ ਪੜ੍ਹਦਾ ਰੋਜ਼ਾਨਾ, ਸਿਰ ਮਸਤਕ ਰੱਖਿਆ, ਪਾਰਬਮ ਹਸਤ ਕਾਇਆ ਰੱਖਿਆ, ਪਰਮੇਸ਼ਵਰ ਹੈ ਆਤਮ ਰੱਖਿਆ, ਗੋਪਾਲ ਸਵਾਮੀ ਤਨਚਰ ਰੱਖਿਆ, ਜਗਦੀਸ਼ਵਰ ਹੈ ਸਰਬ ਰੱਖਿਆ, ਗੁਰਦਿਆਲ ਹੈ ਤੈ ਦੂਖ ਬਨਸਨ, ਭਗਤ ਵਚਨ ਅਨਾਥ ਨਾਥ ਹੈ, ਸਰ ਨਾਰਕ ਪੁਖ ਅਚੁੱਤ ਹੈ। ਰਹੁ ਵਿਚਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਬੰਦੇ ਨੂੰ ਪੀੜ ਮੈਂ ਦੀ ਜਿਨ੍ਹਾਂ ਦੇ ਅੰਦਰ ਬਾਣੀ ਵਸ ਗਈ, ਮੈਂ ਦੀ ਦਰਦ ਦੂਰ ਹੋ ਗਈ, ਮੈਂ ਦੀ ਨਿਵਿਰਤੀ ਦੇ ਵਿੱਚ ਹੀ ਸੁੱਖ ਹੈ।
ਅਰੋਗਤ ਭਾਏ ਸਰੀਰਾ,
ਉਹਨਾਂ ਦਾ ਸਰੀਰ ਤੰਦਰੁਸਤ ਹੋ ਗਿਆ। ਜਿਹੜਾ ਸਰੀਰ ਹੈ ਗੁਰਮੁਖ ਵਿੱਚ ਤਿੰਨ ਤਰ੍ਹਾਂ ਦਾ, ਭਾਵ ਕਰਕੇ ਅੱਡ ਮਾਸ ਦਾ ਬਣਿਆ ਸਰੀਰ ਨੂੰ ਮੰਨਦੇ ਆ, ਇਹ ਸਰੀਰ ਬਿਨਸਲਹਾਰ ਹੈ। ਇਹਦੇ ਬਾਰੇ ਬਹੁਤ ਹੀ ਅਰਦਾਸਾਂ ਨੇ ਕਰਿਆ ਕਰੋ ਕਿ ਮੈਂ ਨੌ ਬਰਨੌ ਰਵਾਂ ਜਾਂ ਤੰਦਰੁਸਤ ਰਵਾਂ ਜਾਂ ਮੇਰੇ ਗੋਡੇ ਚੱਲਦੇ ਰਹਿਣ। ਅਰੋਗ ਸਰੀਰ ਕਿਹੜਾ ਕਰਨਾ, ਜਿਹੜਾ ਸੂਖਮ ਸਰੀਰ ਹੈ, ਜਿਹਨੇ ਪ੍ਰਭੂ ਦੀ ਦਰਬਾਰ ਵਿੱਚ ਜਾ ਕੇ ਪੇਸ਼ ਹੋਣਾ ਹੈ, ਸੂਖਮ ਸਰੀਰ ਜਿਹਨੂੰ ਹਿੰਦੂ ਧਰਮ ਗ੍ਰੰਥਾਂ ਚ ਅੰਗੁਸ਼ਟ ਪ੍ਰਮਾਣ ਕਰਕੇ ਮੰਨਦੇ, ਕਹਿੰਦੇ ਨੇ ਅੰਗੂਠੇ ਜਿਹੜਾ ਹੈ ਹਿੰਦੂ ਮਤ ਗ੍ਰੰਥਾਂ ਦੇ ਮੁਤਾਬਕ, ਸਾਡੇ ਮਤ ਵਿੱਚ ਨਹੀਂ। ਜਿਨ੍ਹਾਂ ਨੇ ਬਾਣੀ ਪੜ੍ਹੀ ਉਹਨਾਂ ਦੀ ਸੂਖਮ ਅਵਸਥਾ ਚੰਗੀ ਬਣ ਗਈ, ਭਾਵ ਉਹਨਾਂ ਉੱਪਰ ਮੈਂ ਦਾ ਸਰੀਰ ਹੈ ਨਾ, ਸਰੀਰ ਤੇ ਮੈਂ ਦਾ ਕੋਈ ਨਹੀਂ ਪ੍ਰਭਾਵ ਹੁੰਦਾ, ਮੈਂ ਦਾ ਸੰਬੰਧ ਸਾਡੇ ਮਨ ਨਾਲ, ਮੈਂ ਵੱਡਾ ਹਾਂ, ਮੇਰਾ ਅਹੁਦਾ ਉੱਚਾ ਹੈ, ਮੈਂ ਵਿਦਵਾਨ ਹਾਂ। ਇਹ ਸਰੀਰ ਮਹਿਸੂਸ ਨਹੀਂ ਕਰਦਾ, ਜਿਹੜੀ ਸਾਡੀ ਸੂਖਮ ਦੇਹ ਹੈ ਇਹ ਸੰਸਕਾਰ ਉਹਦੇ ਨੇ, ਬਾਣੀ ਪੜ੍ਹਨ ਦੇ ਨਾਲ ਸੂਖਮ ਦੇ ਇਹ ਮੈਂ ਤੇ ਮੇਰੀ ਤੋਂ ਪਾਸੇ ਹੋ ਗਏ।
ਗੁਰ ਪ੍ਰਸਾਦੇ ਬ੍ਰਹਮ ਪ੍ਰਸ਼ਾਤਾ,
ਉਹਨੇ ਕਿਰਪਾ ਕੀਤੀ ਤੇ ਪ੍ਰਮਾਤਮਾ ਦੀ ਸਮਝ ਪੈ ਗਈ, ਪ੍ਰਮਾਤਮਾ ਹੈ ਕੀ ਚੀਜ਼।
ਨਾਨਕ ਗੁਣ ਗਹਿਰਾ,
ਪਰਿਪੂਰਨ ਪ੍ਰਮਾਤਮਾ ਗੁਰਮੁਖੋ, ਜਿਹੜਾ ਸਮੁੰਦਰ ਵਰਗਾ ਹੈ, ਗੁਣਾਂ ਦਾ ਸਾਗਰ ਹੈ, ਉਹਦਾ ਅੰਤ ਨਹੀਂ।
ਮਨ ਮੁਖ ਵਿਛੜੇ ਦੋਰਾ,
ਮਨ ਦੇ ਮਗਰ ਲੱਗਣ ਕਰਕੇ ਗੁਰਮੁਖੋ ਸਾਡਾ ਤੇ ਪ੍ਰਮਾਤਮਾ ਦਾ ਫਾਸਲਾ ਵੱਧਦਾ, ਕਿਉਂਕਿ ਮਨ ਪ੍ਰਮਾਤਮਾ ਦੀ ਅਪੋਜੀਸ਼ਨ ਹੈ, ਇਹ ਸਾਨੂੰ ਪ੍ਰਮਾਤਮਾ ਨਾਲ ਤੋੜਦਾ। ਕਹਿੰਦਾ ਆਹ ਜਗ ਮਿੱਠਾ, ਅਗਲਾ ਕੰਨੇ ਡੇਠਾ, ਖਾ ਪੀ ਲਾ ਮੌਜ ਮੇਲੇ ਕਰਨਾ, ਇਸ ਪ੍ਰਕਾਰ ਜੋ ਮਨ ਦੇ ਮਗਰ ਲੱਗੇ ਨੇ ਉਹ ਦੂਰ ਹੋ ਗਏ।
ਮਹਿਲ ਨਾ ਪਾਏ,
ਔਰ ਉਹ ਜਿਹੜਾ ਮਨ ਹੈ ਉਹ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰਨ ਦਿੰਦਾ। ਸਰੂਪ ਜਿਹਨੂੰ ਕਹਿੰਦੇ ਨੇ ਸਰੂਪ ਦੀ ਅਭੇਤਾ, ਸਰੂਪ ਦੀ ਅਭੇਤਾ ਨਹੀਂ ਹੁੰਦੇ।
ਬਲ ਗਏ ਬਲਰਾਮ ਜੀਓ,
ਹਾਂਜੀ,
ਅੰਤਰ ਮਮਤਾ ਪੂਰਾ,
ਉਹਨਾਂ ਦਾ ਦਿਨੇ ਰਾਤ ਕਾਜ ਦਾ ਸਰਦਾ ਰਹਿੰਦਾ, ਕਲਪਦੇ ਰਹਿੰਦੇ ਹਨ, ਕਿਉਂਕਿ ਅੰਦਰ ਮਮਤਾ ਹੈ, ਅੰਦਰ ਝੂਠ ਹੈ। ਬੰਦੇ ਕੂੜ ਹੀ ਇਕੱਠਾ ਕਰੀ ਜਾਂਦੇ ਨੇ, ਕੂੜ ਦਾ ਵਿਹਦਰ ਤੋਂ ਵਪਾਰ ਕਰਨਾ ਖਰੀਦਣਾ। ਆਪਾਂ ਗੁਰਮੁਖੋ ਕਿਸੇ ਮੌਕੇ ਝੂਠ ਬੋਲੀਏ ਨਾ, ਉਹ ਸਾਡਾ ਝੂਠ ਨੰਗਾ ਹੋ ਜਾਏ, ਤੇ ਸਾਨੂੰ ਉਸ ਝੂਠ ਨੂੰ ਛਪਾਉਣ ਵਾਸਤੇ ਮੁੜ ਕੇ 100 ਝੂਠ ਹੋਰ ਬੋਲਣਾ ਪੈਂਦਾ, ਤੇ ਝੂਠ ਫੇਰ ਵੀ ਨੰਗਾ ਰਹਿੰਦਾ। ਇਸ ਕਰਕੇ ਬੁਰਾ ਹੈ ਉਹ ਜਿਹੜੇ ਮਨੁੱਖ ਨੇ ਮਨ ਦੇ ਮਗਰ ਲੱਗੇ ਲੋਕ, ਉਹ ਕਹਿੰਦੇ ਦਿਨੇ ਰਾਤ ਇਹ ਝੂਠ ਨੂੰ ਹੀ ਖਰੀਦਦੇ ਨੇ, ਝੂਠ ਦਾ ਸੌਦਾ ਹੀ ਕਰਦੇ ਹਨ। ਝੂਠ ਬੋਲ ਕਰਕੇ ਹੋਰਨਾਂ ਨਾਲ ਵਾਸ਼ ਕਰਨਾ, ਬਹੁਤ ਦੁਖੀ ਹੁੰਦੇ ਨੇ ਲੋਕ।
ਸਤਿਗੁਰ ਮਗਨਾ ਪਾਇਆ,
ਸੱਚੇ ਗੁਰੂ ਤੋਂ ਬਿਨਾਂ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਨਹੀਂ ਮਿਲੇਗਾ। ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਕੀ ਹੈ? ਗੁਰਸਿੱਖ ਨੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨੋ ਹਰ ਹਰ ਕਥਾ ਰਾਣੀ ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਸਤ ਕਰਕੇ ਮੰਨਣਾ ਇਹੋ ਹੀ ਬੜਾ ਸੁਖੈਨ ਤੇ ਸਾਦਾ ਰਸਤਾ ਹੈ।
ਉਜੜ ਪੰਥ ਭਰਮੈਂਗਾ
ਵਾਰੇ ਮਨ ਦੇ ਮਗਰ ਲੈ ਕਰ ਪੈ ਕਰਕੇ ਲੋਕੀ ਮੁੱਖ ਰਸਤੇ ਤੋਂ ਭੜਕ ਗਏ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਜਿਗ ਜੈਗ ਵਿੰਗਾ ਟੇਢਾ ਰਸਤਾ। ਹੁਣ ਜਿਵੇਂ ਕਈ ਬੰਦੇ ਕਹਿੰਦੇ ਗਿਆਨੀ ਜੀ ਵਿਆਸਾ ਵਾਲੇ ਵੀ ਬਾਣੀ ਪੜ੍ਹਦੇ ਨੇ ਹੋਰ ਵੀ ਬਾਣੀ ਪੜ੍ਹਦੇ ਨੇ ਤੁਸੀਂ ਕਿਵੇਂ ਕਹਿੰਦੇ ਅਮਰ ਛਕੋ ਗੁਰਮੁਖੋ ਪੜ੍ਹਦੇ ਨੇ ਆਪਣੀ ਦੁਕਾਨ ਨੂੰ ਚਲਾਉਣ ਵਾਸਤੇ ਪਰ ਸਾਰੀ ਨਹੀਂ ਜੇ ਪੜ੍ਹਦੇ ਤੁਸੀਂ ਕਹਿੰਦੇ ਜੋ ਵੀ ਸਾਡੇ ਨਾਲ ਹੀ ਨੇ ਮੰਨਦੇ ਨੇ ਵਿਆਸਾ ਤੱਕ ਅੱਜ ਤੱਕ ਉਹਨਾਂ ਨੇ ਕਦੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਇਆ ਜੇ ਉਹ ਕਹਿੰਦੇ ਵੀ ਹਿੰਦੂਆਂ ਦੇ ਨਾਲ ਮੰਨ ਲਈਏ ਤੇ ਉਹਨਾਂ ਕਦੇ ਕ੍ਰਿਸ਼ਨ ਅਸ਼ਟਮੀ ਮਨਾਈ ਹੈ ਕਦੇ ਨਹੀਂ ਕਦੇ ਉਹਨਾਂ ਰਾਮਨੌਮੀ ਨਹੀਂ ਮਨਾਈ ਕਦੇ ਉਹਨਾਂ ਪੰਚਮ ਪਾਤਸ਼ਾਹ ਜਿਹੜੀ ਤੁਸੀਂ ਕਹੋ ਵੀ ਉਹ ਸਿੱਖ ਨੇ ਜੀ ਸਾਨੂੰ ਸਿੱਖੀ ਨਾਲੋਂ ਦੂਰ ਨਹੀਂ ਕਰਦੇ ਤੇ ਜੇ ਸਿੱਖੀ ਨਾਲੋਂ ਦੂਰ ਨਹੀਂ ਕਰਦੇ ਤੇ ਆ ਗੁਰੂ ਪੰਚਮ ਪਾਤਸ਼ਾਹ ਦੀ ਸ਼ਹੀਦੀ ਲੰਘੀ ਹੈ ਉਹਨਾਂ ਪੰਚਮ ਪਾਤਸ਼ਾਹ ਦੀ ਸ਼ਹੀਦਕ ਦੇ ਅਖੰਡ ਪਾਠ ਕਰਾਇਆ ਇੱਕ ਨਹੀਂ ਨਾ ਨਾ ਗੁਰਮੁਖੋ ਉਹ ਗੁਰਬਾਣੀ ਪੜ੍ਹਦੇ ਨੇ ਕੇਵਲ ਆਪਣੀ ਦੁਕਾਨ ਨੂੰ ਚਲਾਉਣ ਲਈ ਉਹਨਾਂ ਦੀਆਂ ਤੁਸੀਂ 50 ਕਿਤਾਬਾਂ ਲੈ ਆਓ ਤੁਹਾਨੂੰ ਕਦੇ ਵੀ ਪੰਕਤੀ ਮਿਲੇਗੀ ਵੀ ਸ਼ਬਦ ਗੁਰੂ ਜਾਂ ਬਾਣੀ ਗੁਰੂ ਗੁਰੂ ਹੈ ਬਾਣੀ ਇੱਕ ਵੀ ਤੁਹਾਨੂੰ ਉਹਨਾਂ ਦੀ ਕਿਤਾਬ 'ਚ ਨਹੀਂ ਮਿਲੇਗਾ ਪਾਉਣ ਚੌਂਕ ਕੇ ਬੰਦੇ ਨਾਲ ਜੋੜਨਗੇ ਚਮੜੇ ਨਾਲ ਜੋੜਨਗੇ ਦੇਹ ਨਾਲ ਜੋੜਨਗੇ ਸੋ ਮਨ ਦੇ ਮਗਰ ਲੱਗਣ ਕਰਕੇ ਜਿਹੜਾ ਜੀਵ ਹੈ ਇਹ ਟੇਢੇ ਰਸਤੇ ਤੇ ਪੈ ਗਿਆ ਖਿਣ ਖਿਣ ਧੱਕੇ ਖਾਇਆ ਔਰ ਪਰ ਪਰ ਮੁੜ ਕੇ ਉਹਨੂੰ ਧੱਕੇ ਖਾਣੇ ਪੈਂਦੇ ਨੇ ਮਨ ਦੀ ਅਵਸਥਾ ਸਟੇਬਲ ਨਹੀਂ ਰਹਿੰਦੀ ਕਹਿੰਦਾ ਵੀ ਪਤਾ ਨਹੀਂ ਉਹ ਠੀਕ ਹੈ ਗਲਤ ਹੈ ਮਨ ਵਿਚਿੱਤੇ ਪੁਣੇ ਚ ਰਹਿੰਦਾ ਦੁਬਲਾ ਚ ਰਹਿੰਦਾ ਹੈ
ਆਪੇ ਦਇਆ ਕਰੇ ਪ੍ਰਭ ਦਾਤਾ
ਇੱਕ ਤਰੀਕਾ ਤੂੰ ਅਰਦਾਸ ਬੇਨਤੀ ਕਰਿਆ ਕਰ ਹੋਰ ਸਾਡੇ ਕੋਲ ਕੋਈ ਜ਼ੋਰ ਨਹੀਂ ਤੂੰ ਅਰਦਾਸ ਬੇਨਤੀ ਕਰੇਗਾ ਉਹ ਦਇਆ ਦਾ ਘਰ ਹੈ ਦਇਆ ਦਾ ਸਾਗਰ ਹੈ ਦਾਤਾ ਕਦੇ ਨਾ ਕਦੇ ਤੇਰੇ ਤੇ ਮਿਹਰ ਕਰੇਗਾ ਕੇਸੋ ਕੇਸੋ ਕੂਕੀਆ ਨਾ ਸੋਈਏ ਅਸਾਰ ਰਾਹ ਦਿਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ ਬੱਚਾ ਲੇਟਿਆ ਮਾਂ ਕੰਮ ਕਾਰ ਕਰਦੀ ਹੈ ਬੱਚਾ ਰੋਵੇਗਾ ਮਾਂ ਨੂੰ ਕੰਮ ਛੱਡ ਕੇ ਤੇ ਬੱਚੇ ਕੋਲ ਆਉਣਾ ਪਏਗਾ ਦੁੱਧ ਦੇਣਾ ਪਏਗਾ ਬੱਚਾ ਰੋਵੇ ਤਾਂ ਸਹੀ ਪਰ ਜੇ ਚੁੱਪ ਕਰਕੇ ਪਿਆਰੇ ਤੇ ਮਾਂ ਨੇ ਕਹਿਣਾ ਵੀ ਕੋਈ ਮੈਂ ਹੋਰ ਕੰਮ ਨਿਬੇੜਨਾ ਬੱਚਾ ਖੇਡਦਾ ਬੱਚਾ ਆਰਾਮ ਕਰਦਾ ਜੇ ਬੱਚਾ ਰੋ ਕੇ ਆਪਣੀ ਮਾਂ ਨੂੰ ਆਵਾਜ਼ ਮਾਰਦਾ ਗੁਰਮੁਖਾ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਅਰਦਾਸ ਕਰਿਆ ਕਰ ਵਾਹਿਗੁਰੂ ਰੂਪੀ ਮਾਂ ਕਦੇ ਨਾ ਕਦੇ ਤੇਰੀ ਸੋਹਣੀ ਲੈਗੀ ਨਾ ਕਦੇ ਦਰ ਪ੍ਰਵਾਨ ਚਾੜੀ ਜਾਏਗਾ
ਸਤਿਗੁਰ ਪੁਰਖ ਮਿਲਾਏ
ਹੇ ਸੱਚੇ ਗੁਰੂ ਨਾਲ ਮਿਲਾਪ ਹੋਣ ਕਰਕੇ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੈ
ਜਨਮ ਜਨਮ ਕੇ ਵਿਛੜਾਏ ਜਨ ਮੇਲੇ
ਪੂਰ ਗੁਰੂ ਦੇ ਸੰਪਰਕ ਵਿੱਚ ਆ ਗਏ ਨੇ ਗਲਤੀਆਂ ਧੋਈਆਂ ਪਰ ਗੁਰੂ ਨੇ ਮਿਲਾਪ ਕਰਾ ਲਿਆ ਆਪਣਾ ਉਹਨਾਂ ਦਾ ਮੂਲਾ ਖੱਤਰੀ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਵਿੱਚ ਆਇਆ ਗੁਰਦੇਵ ਗਏ ਆਵਾਜ਼ ਨਾ ਦਿੱਤੀ ਸੱਪ ਲੜ ਕੇ ਮਰ ਗਿਆ ਗੁਰਦੇਵ ਕਹਿਣ ਲੱਗੇ ਕੋਈ ਗੱਲ ਨਹੀਂ ਮਰਦਾਨਿਆ ਇਹਨੇ ਸੰਗਤ ਕੀਤੀ ਹੈ ਇਸ ਗਲਤੀ ਦੇ ਕਰਕੇ ਭਾਵੇਂ ਟੇਢੀਆਂ ਜੂਨਾਂ ਚ ਆਉਣਾ ਤਾਂ ਪਏਗਾ ਪਰ ਇਹਨੂੰ ਦਸਵੇਂ ਜਾਮੇ ਚ ਮੁਕਤ ਕਰ ਦਿਆਂਗੇ ਔਰ ਸ਼ਿਕਾਰ ਘਾਟ ਉਸ ਮੂਲੇ ਦੀ ਮੁਕਤੀ ਕੀਤੀ ਸੋ ਇਸ ਪ੍ਰਕਾਰ ਜਿਹੜੇ ਗੁਰੂ ਦੇ ਸੰਪਰਕ ਵਿੱਚ ਆ ਗਏ ਨੇ ਕਹਿੰਦੇ ਭਾਵੇਂ ਉਹ ਕਿੰਨੇ ਜਨਮਾਂ ਦੇ ਵਿਛੜੇ ਨੇ ਨਾ ਬੜਾ ਲਏਗਾ ਪਰਮਾਤਮਾ ਆਪ ਅਰਦਾਸ ਬੇਨਤੀ ਕਰਦੇ ਹੁੰਦੇ ਨਾ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਅਰਦਾਸ ਆਸ ਲੱਗ ਦੇਖੋ ਚਿਰ ਭਇਓ ਜੀਵਨ ਦੇਖੇ
ਨਾਨਕ ਸਹਿਜ ਸੁਭਾਏ
ਗੁਰਮੁਖਾ ਤੂੰ ਰੋਟੀ ਖਾਣਾ ਇਹਦੇ ਵਿੱਚ ਕਿਹੜੇ ਕਿਹੜੇ ਅੰਗ ਨੂੰ ਕਿਹੜੀ ਚੀਜ਼ ਚਾਹੀਦੀ ਹੈ ਪਰਮਾਤਮਾ ਆਪਣੇ ਆਪ ਡਿਵੀਜ਼ਨ ਕਰਦਾ ਵੀ ਅੱਖਾਂ ਨੂੰ ਕਿਹੜਾ ਹਿੱਸਾ ਚਾਹੀਦਾ ਦੰਦਾਂ ਦੀ ਮਜ਼ਬੂਤੀ ਵਾਸਤੇ ਕਿਹੜਾ ਅੰਗ ਚਾਹੀਦਾ ਅਸੀਂ ਕੇਵਲ ਤੇ ਕੇਵਲ ਪ੍ਰਸ਼ਾਦਾ ਪਾਣੀ ਛਕਦੇ ਹਾਂ لیکن وہ ڈویژن کرنی پی ہڈیاں لی کہڑا انگ پک چاہیے اکھاں لی کہڑا پک چاہیے دنداں لی کہڑا پک چاہیے جی میں وہ ڈویژن پرماتما کرتا نا تیرا کم کیول تے کیول صرف تو صلاح کرنا ہے ملاب کیویں ہوئے گا تو آواگون دے چکر تو رہت کیویں ہوئے گا تیرے اندروں کروہ دی نورتی کیویں ہوئے گی کہ پرماتما دا کرم ہے تیرا نہیں
آیا لگن بنائے ہردے تن او مایا بلرام جیو
باپ جی گرمکھو جی میں پہلا بینتی کیتی کہ ویاہ شادیاں دے موقع لگن کر دے نے کہ کیڑے ٹائم تے کم کریے جدوں یہ جگیاسو ارداس کرے گا نا ہردے کر کے تے موقع آ جائے گا کیڑا جیڑا من چ پرماتما دے پتی اما پیدا ہونا اتشاہ پیدا ہونا ہے
پنڈت پاندے آنا پتے بھائے بھائے چاہیا بلرام جی
ارتھ گرو دیو نے کیتا گرو پنچم پاتشاہ نے سو پنڈت جو من پربودھ ہے رام نام آتم ہے سدھ ہے پنڈ کا ارتھ کیتا پنڈا بدھی پانڈ کا ارتھ کیتا وویک جو وتریک بدھی والا جو انیلسز کرن والا ہے وویک بدھی والے پنڈت جڑے پنڈا بدھی والے گرمکھ پیارے ہیں بہ کر کے انہوں گرمکھاں نے اپنے من وچ وچار کیتے اکاگر چیت ہو کر کے پرماتما دی وچار کیتی انہوں نے بدھائیاں مل لگ پیا وہ پرماتما نو اپید ہو گئے انہوں برہم گیان دی دات مل گئی
جب ساجنا سنے گھر آئے
پری پون پرماتما ساڈے اندروں شاگ شاد ہو گیا پرماتما باہر تھوڑا وہ تو ساڈے اندر گردیوتا ہی وہ تو کہندے نے میرے پاتشاہ کاہے رے بن کھوجن جائے سربنواسی سدا الیپا تو ہی سنگ سمائی بابا فرید جی کہندے فریدا جنگل جنگل کیا پو ہے ون کنڈا موڑ ہے وسی رب اے الگے جنگل کیا ٹوڈے تے جگیاسو کہندا جی مینوں تاں دسدا نہیں تسیں کہندے رب ہے ویکھن دا ڈنگ دسیا کہندے نے پے کیا کر سلائیا لینی بھاو کا کر سنگارو جیڑا پرماتما دا ڈر رکھنا پرماتما پتی پریم کرنا گرمکھا انہاں دو گنا کر کے ہی تینوں پربھو دی پراپتی ہوئے گی ددار ہون گے
گنے گیانے بھائے متا پکایا
گن پرکھ گیان مان پرکھ اے بہ کے وچار کردے ہن
تیرے تت دوائے
تیرے دا ارتھ ہوندا پتی تے پتنی دا سربند سدیوی ملاپ اسی پرکار گرمکھڑا پرماتما دا سدیوی ملاپ ہے اے فیرے ہن جیو آتما تے پرماتما دے
پر پایا پرخ اگم اگوچر
اے گمتا تو رہت اندریاں دی پگڑ تو اوپر پرماتما دی جو پراپتی ہے
سد نوتن بال سکھائے
اس پرکار اے آنند ہو گیا جیڑا دنیاوی پتی ہے ہولی ہولی بڈھا ہو جائے گا موت ہو جائے گی اپران تو بیبی ودوا ہو جائے گی پر گرو رام دا سچے پاتشاہ کہندے گرمکھا جیڑا پری پون پرماتما نال تیرا ملاپ ہونا ہے پرماتما مرن والا نہیں تو چھٹل نہیں ہوئے گا تو چھٹل نہیں ہوئے گی سب نو تن بال سکھائی وہ سبھی طور پہ رہن والا ہے یعنی جی یہ گل ساڈا من نہیں منتا یہ گل کی ہو سکتی ہے گرمکھو یہ واسطے پراتن گرنتھاں چ درشتان دیا جڑا برہما نا یہ چار پتر منے نے سنت سناتن تے سنت کمار کہندے نو سال دی عمر تو ودھ دے نہیں یہ بقاعدہ تسی گرنتھاں چ کسی ودوان براہمن ہندو بھرا کو سن سکتے ہو پاو انہاں تے جوانی نہیں ہوندی بالپن وچرندے نے کیونکہ وکاراں دا سبندھ جوانی نال تے بالپن وچ وکار نہیں فردے جو سدیوں تو بالک رہ سکتے ہیں تو پرماتما سدھی بھی برابر کیوں نہیں؟ اس کر کے میرے پاتشاہ کہتے ہیں پرماتما نہ پائی نہ وہ مرے نہ ہوے سوگ،
نانک کرپا کر کے ملے وچھڑ کدے نہ جائے۔
گرمکھ پیارے تے واہگرو نے کرپا کیتی وہ دن ملے، وہ دوبارہ گرمکھ نہ تو وچھڑتے ہیں تے جائی نہ وہ جمتے ہیں، جائی کا ارتھ جمنا، نہ انہوں کا پرماتما فرق پیا تے نہ انہوں نے دوبارہ جنم لینا پیا، وہ آواگاؤن کے چکر تو رہت ہو گئے۔ تو گرمکھ کل گرو ہرگوبند سچے پاتشاہ مہاراج کے اوتار پرب نو لے کر کے جی شام کی کتھا ہے وہ 5:30 تو 6:30 تک وویکسر صاحب ہویا کرے گی، 30 تاریخ تو لے کر کے 5 تاریخ تک جنہ گرمکھوں کو ٹائم ہو کرپا کر کے شام کے ٹائم سے اتے پہنچ کے گرو اتہاس کی وچار کا لاہا لین تلواد فلان چکان کی معافی۔ واہگرو جی کا خالصہ واہگرو جی کی فتح۔